ਸੋ ਗੁਰੂ ਕੇ ਪਿਆਰੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਿਰਦੇ ਅੰਦਰ ਉਹਨਾਂ ਤੇ ਕੀ ਬਖਸ਼ਿਸ਼ ਹੈ ਆਰੰਭ
ਤੋਂ ਗੋਬਿੰਦ
ਸੋ ਜਿਨ੍ਹਾਂ ਤੇ ਜਸ ਸਿਮਰਨ ਰਦੰਤਰ ਹੈ ਜਿਹੜੇ ਜਸ ਕਰਦੇ ਨੇ ਵਾਹਿਗੁਰੂ ਦਾ ਜਿਹੜੇ ਸਿਮਰਨ ਕਰਦੇ ਨੇ ਹਿਰਦੇ ਦੇ ਅੰਦਰ ਸੋ ਉਹ ਉਹਨਾਂ ਤੇ ਅਨੁਗ੍ਰਹਿ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ ਗੋਬਿੰਦ ਦੀ ਸੋ ਉਹਨਾਂ ਦੀਆਂ ਸਾਰੀਆਂ ਜਿਰਸਾ ਪੀੜਾ ਵੀ ਨਾਸ ਹੋ ਜਾਂਦੀਆਂ ਹਨ ਆ ਰੋਗੀਆਂ ਨੂੰ ਮਹਾਰੋਗੀਆਂ ਨੂੰ ਭਾਵੇਂ ਉਹਨਾਂ ਨੂੰ ਵੇਖਣ ਵਾਸਤੇ ਵੱਡਾ ਭਾਰੀ ਰੋਗ ਲੋਕਾਂ ਦੀ ਨਿਗਾਹ ਵਿੱਚ ਚੰਬੜਿਆ ਹੋਵੇ ਪਰ ਉਹ ਗੁਰੂ ਕੇ ਪਿਆਰੇ ਅਰੋਗ ਹਨ ਉਹਨਾਂ ਦਾ ਮਨ ਜਿਹੜਾ ਸਿਮਰਨ ਭਜਨ ਜੁੜਿਆ ਹੋਇਆ ਹੈ ਬੇਸਿਮਰ ਤੇ ਬੇਵਿਸ਼ੇਸ਼ ਕਰਕੇ ਉਹ ਸਿਮਰਨ ਕਰਦੇ ਹਨ ਅਰੜਾ ਮਾਇਆ ਹੈ ਕਿਰਪਾਲੂ ਸਰੂਪ ਵਾਹਿਗੁਰੂ ਦਾ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਲੋਕਾਂ ਦੀ ਨਿਗਾਹ ਵਿੱਚ ਭਾਵੇਂ ਰੋਗੀ ਵੀ ਹੋਣ ਫਿਰ ਵੀ ਉਹ ਅਰੋਗ ਹਨ ਸੋ ਉਹਨਾਂ ਦੀ ਸਾਰੀ ਪੀੜਾ ਨਾਸ ਹੋ ਜਾਂਦੀ ਹੈ ਜਿਹੜੇ ਸਿਮਰਨ ਕਰਦੇ ਨੇ ਵਿਸ਼ੇਸ਼ ਕਰਕੇ ਜਿਹੜੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਨੇ ਸੋ ਉਹ ਭਾਈ ਵਾਹਿਗੁਰੂ ਦੀ ਕਿਰਪਾ ਤੋਂ ਵੀ ਉਹ ਖਾਲੀ ਰਹਿ ਜਾਂਦੇ ਹਨ ਸੋ ਉਹ ਵੱਡਾ ਭਾਰੀ ਰੋਗ ਉਹਨਾਂ ਲੋਕਾਂ ਨੂੰ ਚੰਬੜਦਾ ਹੈ ਇਸ ਵਾਸਤੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਅਰੋਗ ਹੋਈਏ
ਰਮਣੰ ਕੇਵਲੰ ਕੀਰਤਨੰ
ਸੰਤਾਂ ਦੀ ਕੀ ਨਿਸ਼ਾਨੀ ਹੈ ਜੀ ਸੰਤਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਉਹਨਾਂ ਦੀ ਕੋਈ ਨਿਸ਼ਾਨੀ ਤਾਂ ਦੱਸੋ ਉਹਨਾਂ ਦਾ ਜੀਵਨ ਦੱਸੋ ਕਿਹੋ ਜਿਹਾ ਹੈ ਉਹ ਕਹਿੰਦੇ ਉਹ ਰਮਣੰ ਕੇਵਲੰ ਕੀਰਤਨ ਉਹ ਰਮਣੰ ਉਹ ਵਾਹਿਗੁਰੂ ਦਾ ਨਾਮ ਜਪਦੇ ਨੇ ਚੇਤੇ ਕਰਦੇ ਨੇ ਤੇ ਕੇਵਲ ਪਰਮੇਸ਼ਰ ਦਾ ਕੀਰਤਨ ਜਸ ਕਰਦੇ ਹਨ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹੈ ਨਾਲੇ ਉਹ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਨ ਕੇਵਲ ਮੁਕਤੀ ਦੀ ਪ੍ਰਾਪਤੀ ਵਾਸਤੇ
ਧਰਮੰ ਦੇਹ ਧਾਰਨ
ਉਹ ਸਮਝਦੇ ਨੇ ਕਿ ਦੇਹ ਦੇ ਧਾਰਨ ਦਾ ਅਸਲ ਧਰਮ ਇਹੀ ਹੈ ਅਸਲ ਕਰਮ ਇਹੀ ਹੈ ਦੇਹ ਧਾਰੀ ਇਸੇ ਵਾਸਤੇ ਹੈ ਦੇਹ ਦੇ ਧਾਰਨ ਦਾ ਧਰਮ ਹੀ ਇਹੀ ਹੈ ਸੋ ਫਰਜ਼ ਹੀ ਇਹੀ ਬਣਦਾ ਹੈ ਕਿ ਅਸੀਂ ਪਰਮੇਸ਼ਰ ਦਾ ਸਿਮਰਨ ਭਜਨ ਕਰੀਏ ਉਹਨਾਂ ਨੂੰ ਪਤਾ ਹੈ ਭਾਈ ਪ੍ਰਾਪਤ ਮਾਰੁਖ ਦੇਵਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਮਰ ਕਾਜ ਤੇਰਾ ਕਿਸਾ ਨਾ ਕਾਮ ਮੇਰਾ ਸਾਧ ਸੰਗਤ ਪੰਜ ਕੇਵਲ ਨਾਮ ਇਸ ਵਾਸਤੇ ਉਹ ਗੁਰੂ ਕੇ ਪਿਆਰੇ ਜਿਹੜੇ ਨੇ ਆਪਣੀ ਦੇਹ ਨੂੰ ਧਾਰ ਕਰਕੇ ਸੋ ਧਰਮ ਸੋਹਣਾ ਧਰਮ ਕਮਾਉਣਾ ਕਰਦੇ ਨੇ ਹਰੇਕ ਦੇ ਨਾਲ ਉਹ ਧਰਮ ਹੀ ਕਰਦੇ ਨੇ ਠੱਗੀ ਨਹੀਂ ਮਾਰਦੇ ਸਭ ਚੱਲ ਤੇ ਧੋਖਾ ਨਹੀਂ ਕਰਦੇ ਉਹ ਸੋਹਣੇ ਧਰਮ ਵਾਲੇ ਪਾਸੇ ਪ੍ਰੇਰ ਕੇ ਦੂਸਰਿਆਂ ਨੂੰ ਲਿਆਉਂਦੇ ਨੇ ਛੋਟੇ ਪਾਸੇ ਵੱਲੋਂ ਵਰਜਦੇ ਨੇ ਸੋ ਇਹ ਉਹਨਾਂ ਗੁਰੂ ਕੇ ਪਿਆਰਿਆਂ ਦਾ ਜੀਵਨ ਹੈ ਸੋ ਦੇਹ ਦੇ ਧਾਰਨ ਦਾ ਜਿਹੜਾ ਅਸਲ ਧਰਮ ਹੈ ਫਰਜ਼ ਹੈ ਅਤੇ ਜੋ ਕਰਤੱਵ ਹੈ ਕਰਨੇ ਹੀ ਯੋਗ ਉਹ ਇਹੀ ਸਮਝਦੇ ਨੇ ਕਿ ਕੇਵਲ ਵਾਹਿਗੁਰੂ ਦਾ ਜਸ ਕਰੀਏ ਪਰਮੇਸ਼ਰ ਦਾ ਨਾਮ ਉਚਾਰਨਾ ਕਰੀਏ
ਅੰਮ੍ਰਿਤ ਨਾਮ ਨਾਰਾਇਣ ਨਾਨਕ
ਹਜੂਰ ਕਹਿੰਦੇ ਨੇ ਨਾਰਾਇਣ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ ਉਸ ਦਾ ਨਾਮ ਜਿਹੜਾ ਅੰਮ੍ਰਿਤ ਹੈ
ਕੀਰਤਨ ਸੰਤ ਨਾ ਤ੍ਰਿਪਿਆਤੇ
ਸੋ ਉਹ ਕੰਨਾਂ ਰੂਪੀ ਡੂੰਨਿਆ ਰਾਹੀਂ ਪੀਂਦੇ ਨੇ ਜਿਹੜੇ ਸੁਣਦੇ ਨੇ ਜਾਂ ਰਸਨਾ ਦੇ ਨਾਲ ਜਿਹੜਾ ਨਾਮ ਜਪਦੇ ਨੇ ਇਹ ਪੀਂਦੇ ਨੇ ਤੇ ਰੱਜਦੇ ਨੇ ਐਸੀ ਉਹਨਾਂ ਦੇ ਚੇਤੇ ਇੱਛਾ ਬਣੀ ਰਹਿੰਦੀ ਹੈ ਹੋਰ ਚੇਤੇ ਕਰੀਏ ਹੋਰ ਨਾਮ ਜਪੀਏ ਸੋ ਉਹਨਾਂ ਨੂੰ ਰਾਜੀ ਨਹੀਂ ਆਉਂਦਾ ਸੋ ਹੋਰ ਅਗਾਂਹ ਤੋਂ ਅਗਾਂਹ ਇੱਛਾ ਹੈ ਜਾਂ ਲਾਲ ਚਾਹੋ ਗੁਣ ਪਾਓ ਚਰਾਓ ਇਹ ਲਾਲਚੀ ਬਣਿਆ ਰਹਿੰਦਾ ਕਿ ਹੋਰ ਵਾਹਿਗੁਰੂ ਦੇ ਗੁਣ ਗਾਈਏ ਇੱਕ ਦੂ ਜੀ ਪਾਓ ਲੱਖ ਹੋਏ ਲੱਖ ਹੋਵੇ ਲੱਖ ਬੀਸ ਲੱਖ ਲੱਖ ਕੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਦ ਪਵੜੀਆ ਚੜੀਆ ਹੋਏ ਇਕੀਸ ਜੇ ਬਾ ਏਕ ਹੋਏ ਲੱਖ ਕੋਟੀ ਕੋਟ ਧਿਆਵੈ ਗੁਰੂ ਵਾਹਿਗੁਰੂ ਇੱਕ ਜਵਾਬ ਤੋਂ ਲੱਖ ਹੋਵੇ ਲੱਖਾਂ ਤੋਂ ਵੀਹ ਲੱਖ ਹੋਣ ਲੱਖਾਂ ਤੋਂ ਕਰੋੜਾਂ ਹੋਣ ਕਰੋੜਾਂ ਤੋਂ ਕਰੋੜਾਂ ਕਰੋੜਾਂ ਵਾਲੀ ਤੇਰਾ ਨਾਮ ਜਪਣਾ ਕਰੀਏ ਸੋ ਉਹਨਾਂ ਨੂੰ ਰਾਜੀ ਨਹੀਂ ਆਉਂਦਾ ਹੋਰ ਅਗਾਂਹ ਤੋਂ ਅਗਾਂਹ ਤੀਬਰ ਇੱਛਾ ਬਣੀ ਰਹਿੰਦੀ ਹੈ ਭਾਈ ਪਾਰੋ ਜੀ ਤੀਸਰੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਸਿੱਖ ਜਿਹੜੇ ਪਹਿਲਾਂ ਜਵਾਨ ਨਾਲ ਸਿਮਰ ਕਰਦੇ ਫਿਰ ਮਤਮਾ ਦੁਆਰਾ ਪਸੰਤੀ ਪਰਾ ਦੁਆਰਾ ਜਾਪ ਕਰਦਿਆਂ ਤੋਂ ਰੋਮ ਰੋਮ ਵਿੱਚੋਂ ਜਾਪ ਹੋਣ ਲੱਗਾ ਰੋਮ ਰੋਮ ਵਿੱਚੋਂ ਜਿੰਨੇ ਸਾਡੇ ਸਰੀਰ ਦੇ ਰੋਮ ਨੇ ਜਵਾਨਾਂ ਬਣ ਜਾਂਦੀਆਂ ਰੱਬ ਦੇ ਪਿਆਰਿਆਂ ਦੀ ਐਸੀ ਉੱਚੀ ਅਵਸਥਾ ਹੁੰਦੀ ਹੈ ਰੋਮ ਰੋਮ ਦੇ ਵਿੱਚੋਂ ਗੁਰਮੁਖ ਰੋਮ ਰੋਮ ਹਰ ਧਿਆਨ ਹੈ ਸਰੀਰ ਦੇ ਜਿਹੜੇ ਇਹ ਰੋਮ ਨੇ ਅਣਗਿਣਤ ਨੇ ਇਹਨਾਂ ਸਾਰਿਆਂ ਵਿੱਚੋਂ ਪਰਮੇਸ਼ਰ ਦਾ ਨਾਮ ਦਾ ਉਚਾਰ ਹੋਣਾ ਕਿੱਡੀ ਉੱਚੀ ਅਵਸਥਾ ਹੋਵੇਗੀ ਸੋ ਇਸ ਅਵਸਥਾ ਤੋਂ ਵੀ ਅੱਗੇ ਸਭ ਜਿੰਨੇ ਧਰਤੀ ਪਤਾਲ ਆਕਾਸ਼ ਹੈ ਸਾਰਿਆਂ ਵਿੱਚ ਵਾਹਿਗੁਰੂ ਦਾ ਨਾਮ ਸੁਣਦੇ ਇਸ ਤੋਂ ਵੀ ਅੱਗੇ ਹੋਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੋਰ ਸਿਮਰਨ ਬਖਸ਼ੋ ਤੀਸਰੇ ਪਾਤਸ਼ਾਹ ਨੂੰ ਬੇਨਤੀ ਕੀਤੀ ਹਜੂਰ ਕਹਿਣਗੇ ਭਾਈ ਪਾਰੋ ਹੁਣ ਇਹਦੋ ਅੱਗੇ ਅਵਸਥਾ ਇਹੀ ਹੈ ਕਿ ਆਪਣਾ ਹੁਣ ਪੰਜ ਭੂਤ ਸਰੀਰ ਤਿਆਗ ਲਏ ਸਾਡੇ ਵਿੱਚ ਹੀ ਆ ਭੇਦ ਹੋ ਜਾ ਆਪਾਂ ਦੋਵੇਂ ਰਲ ਕੇ ਗੁਰੂ ਰਾਮਦਾਸ ਦੇਹ ਦੇ ਸੰਸਾਰ ਦੀ ਕਲਿਆਣ ਕਰੀਏ ਸਤਿਵਚਨ ਕਹਿ ਕੇ ਭਾਈ ਸਾਹਿਬ ਆਪਣੇ ਪਿੰਡ ਗਏ ਉੱਥੇ ਪਿੰਡ ਪਹੁੰਚਣ ਤੋਂ ਸੋ ਗੁਰੂ ਕੇ ਪਿਆਰਿਓ ਜੋ ਚੀਜ਼ਾਂ ਅਸੀਂ ਕਰਦੀਆਂ ਸਾਰੀਆਂ ਦਾਨ ਪੁੰਨ ਕਰ ਦਿੱਤੀਆਂ ਘੋੜੀ ਗੁਰੂ ਅਮਰਦਾਸ ਦੇ ਸੇਵਾ ਵਿੱਚ ਭੇਜ ਦਿੱਤੀ آپ ارداس کر کے جپجی صاحب کا پاٹھ کر کے چادرا چہرے سے لے کے چڑھائی کر گئے سر. سو ایسی اوستھا گرو کے پیاروں کی. سو روم روم وچوں بھی جاپ جنہ دے ہو رہا سی وہ کہتے سی ہور سمرن دیو ہور سمرن تہاڈا کریے کہ وہ نام امرت نو پیندے ہوئے رجدے نہیں. ایسے رب دے پیارے دے چت وچ اے سونی اچھا بنی رہی ہے. ایسا سونا سبھا ہے آپ کی آخیے تھے شراب پیندے نہیں رجدے. آپ بھی چیت وچار کے ویکھ لیے شراب پیندے رج نہیں آتا. سال پی لی ہے چھ دو سال پی لی ہے تین سال کوئی عقل کرنی چاہیے. جب فائدہ ہی کوئی نہیں گاٹا ہی گاٹا ہے. کوئی پیا بند فائدیاں جو کو پدر پیدا ہی جس طرح ہوں نے وہ تیاگ کر دینا چاہیے. سیانے بننا چاہیے. رب دے پیارے والا جیون سا بھی ہونا چاہیے ہے.
سہنشیل سنتن
کہتے جی بڑے سونے گڑ نے رب دے پیارے کا من ٹھر گیا گل سن کے. ہور دسو رب دے پیارے کے گڑ ہور دسو. کہ بھائی سہن رب دے پیارے کا سبھاؤ سہار دیں گے کسی نے کہے ہوئے کونے بات. یہ نہیں کہ اٹ کا جواب پتھر چاٹی چک لینا وہ تو ہر ایک ہی جانتا ہے. سو برے نال بریائی کرنی معاف کرن کئی معاف کر دیں سیانے سہار لیں کسی کا کہا ہوا کوڑا بات. کہتے ہیں یہ اقل نہیں یہ سمجھ نہیں. چلو جی انہیں کوڑا ایک بھی نہیں کسی کہے بھی دیا تو کوئی حل نہیں. مہاتما کا یہ سبھا ہے. سو گرو کے پیارے ایک مہاتما اشنان کرنے واسطے ندی وچ گئے. وہ اشنان کر رہے سن ایک ٹھواں بچھو ٹھواں اڑ رہا جا. سو پانی بڑا بےہوش ہوا ہوا. مہاتما ترس آیا کہ کھ کے باہر سٹ دے گئے. اور جدو ان کھڈیا تڑی سے رکھا انہیں ڈنگ ماریا. ڈنگ مار تو ڈنگ بڑا جا تیز ہوتا. مہاتما کی انگل ہل گئی ہاتھ سے دیا پھر ڈگ پیا پانی میں. دوبارہ مہاتما نے پھر کھڈن کا یتن کیا. سو جب دوبارہ کھڈیا انہیں پھر ڈنگ ماریا. تیسری واری کھڈیا پھر ڈنگ ماریا. شیو کمار کھڑا سی کہنے لگے مہاراج کہڑے کھڑے پے ہو یہ ویکو یہ ڈنگ مارنا تھی باہر کھڈن کا یتن کر رہے ہو سگو رڑ دے ہو مر رہے ہو. سو کہنے لگے واہ بھائی واہ چنگی سکھیا دین لگا ہے. ویخ یہ ایک ٹیڈی جون یہ زہر پری ہے رب نے. یہ ہوں پانی رڑتا جا رہا ہے. یہ پتا میں موت کے منہ جا رہا ہے. پھر بھی یہ جڑا سبھا ہے ڈنگ مارن والا یہ نہیں چڈیا. سبھا بھی برا ہے. موت کے منہ جانے بھی یہ برا سبھا نہیں چڈیا. یہ اسی مہاتما کہاؤں ہوئے منخا جنم سے سنت کہاؤں ہوئے اسی اپنا چنگا پروکار والا سبھا چڈ دئیے. نہیں چڈنا بھر کے بک پانی کے جس کے وہ بچھو بھی آ گیا. وہ کھ کے باہر سر دتا ندی کے کنارے سے. کہنے لگے یہ بچا ضرور ہے کہ وہ رب کے پیارا کا یہو جہا سبھا ہے. کسی کے کہے ہوئے کوڑے واسطے جڑ لیں سہار لیں. بڑا بھاری وا ہلتا ہوں رب کے پیاریا ایک چیل نرم سبھا ہوں نروکار جیون ہوں. تیاں پیڑوں سکی تیاں پیڑ کی جگہ نال پکتے ہیں. بری نگاہ نہیں کرے. ماڑا سنکلپ نہیں اندر فرم دیں. وکار نیڑے نہیں آن دیں. بڑا پہرا اپنے من سے رکھتے ہیں. ساوتان ہو کے رہتے ہیں. نروکار ہے جیون جر ست پکے رہتے ہیں. یہ سنتان کا سبھا ہے.
متر سے درجن
ایک ہور بھی بڑا سبھا ہے. متران تے درجن جہے دشمن نے انہوں دونوں ایک ہی نگاہ. بڑی اوکھی گل ہے خالصہ جی. سنت کہا لینا یہ بڑا سوکھا. سنت بننا بڑا سنت کہا لینا سوکھا. سنت بننا بڑا اوکھا ہے. سو رب ہی کسی کی کرپا کرے تو بھاوے کوئی بن سکے. نہیں تو بنوٹی بنوٹی میں نام ہی رکھائے ہوئے ہیں. سم متر س درجن متران بھی وہ جی نگاہ تے دشمن بھی وہ جی نگاہ. دونوں کی کیوں نگاہ نال سکنا جی.
نانک بھوجن انک پرکار
ایک ایسے نے پریم کرنے والے. وہ آج ایک پرکار کے بھوجن تیار کر کے لیا نے. مہاتما جی آئے نے. سو 36 پرکار کے پدارتھ بنا کے لیا نے. دشالے بھیٹ کیتے نے. مایا بھیٹ کیتی ہے. سو ستکار کیتا بےنتی کی جیو آیا نو سان تارنا ہے جی. بڑا بھلا کیتا سارے بھاگ جاگ پہ ستکار کیتا ہے. اس کے نال موہ نہیں انہیں رب دے پیارے. سو اگے
نندک آبد ہوئے
وہ پاسے ہوئے نے سیوا کر کے پوجن کر کے تو مگر نندک آ گیا. نندک وہ ہوں گا جہاں بنا کسی اوگنا تو وہ اوگن آروپے. جہاں بنا دوشوں تو بھی وہ دوش آروپے وہ نندک آ گیا. آبد شستر پکڑ کے اپ نام ہے نیڑے کا. تشدد نام ہے کھلوڑ کا. نیڑے سر سے آ کھڑا تلوار کھچ کے نال نندا کرتا. کہ پکھنڈیا تنیا لٹ لئی ہے. نہیں تینوں چڈاں گا ہنے ماراں گا. ਦੁਸ਼ਾਲਾ ਵੀ ਖੋ ਲਿਆ, ਉਹ ਮਾਇਆ ਵੀ ਜੇਬ ਵਿੱਚ ਪਾ ਲਈ ਹੈ, ਉਹ ਭੋਜਨ ਵੀ ਖੋ ਲਿਆ, ਨਿੰਦਾ ਵੀ ਕੀਤੀ ਹੈ, ਤਲਵਾਰ ਲੈ ਕੇ ਸਿਰ ਤੇ ਵੀ ਖੜਾ, ਕਹਿੰਦੇ ਹੁਣੇ ਤੈਨੂੰ ਮਾਰ ਦੇਣਾ, ਉਸ ਦੇ ਨਾਲ ਵੈਰ ਨਹੀਂ, ਤੇ ਜਿਹਨੇ ਪਹਿਲਾਂ ਇੰਨਾ ਆਦਰ ਕੀਤਾ ਸੀ ਉਹਦੇ ਨਾਲ ਮੋਹ ਨਹੀਂ। ਸੋ ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ, ਰੱਬ ਦੇ ਪਿਆਰਿਆਂ ਦੀ। ਅੱਜ ਕੱਲ੍ਹ ਕਹਿੰਦੇ ਨੇ ਚੁਟਕੀ ਵਿੱਚ ਗੰਗਸਾਰ ਵਿਖਾ ਦਿੰਦੇ ਆ, ਬ੍ਰਹਮ ਗਿਆਨੀ ਫਲਾਨਾ ਬਣ ਗਿਆ, ਸੰਤ ਬਣ ਗਿਆ। ਵੇਖ ਲਿਆ ਕਰੋ ਭਲਾ ਇਹੋ ਜਿਹੀ ਨਿਗਾਹ ਹੈ ਕਿਸੇ ਦੇ ਕੋਲ? ਨਹੀਂ। ਸੋ ਰੱਬ ਦੇ ਪਿਆਰਿਆਂ ਵਿੱਚ ਇਹ ਨਿਗਾਹ ਹੈ। ਸੋ ਉਹਨਾਂ ਦੀ ਐਸੀ ਦਿਵ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਵਾਹਿਗੁਰੂ ਨੇ ਬਖਸ਼ੀ ਹੈ, ਨਰਮ ਸੁਭਾਅ, ਸਹਾਰ ਲੈਣਾ ਕਿਸੇ ਦੇ ਕਹੇ ਹੋਏ ਕੌੜੇ ਵਾਕ ਨੂੰ। ਸੋ ਇਸੇ ਤਰ੍ਹਾਂ ਨਿਰਵਿਕਾਰ ਜੀਵਨ, ਮਿੱਤਰ ਤੇ ਦੁਸ਼ਮਣ ਨੂੰ ਇੱਕੋ ਨਿਗਾਹ ਨਾਲ ਤੱਕਣਾ, ਅਨੇਕ ਪ੍ਰਕਾਰ ਦੇ ਭੋਜਨ ਵਸਤਰ ਅਰਪਣ ਵਾਲਿਆਂ ਨਾਲ ਮੋਹ ਨਹੀਂ, ਤੇ ਜਿਹੜਾ ਸ਼ਸਤਰ ਲੈ ਕੇ ਕੋਲ ਖੜਾ ਹੈ, ਨਿੰਦਾ ਕਰ ਰਿਹਾ ਕੋਈ ਵੱਡਾ ਭਾਰੀ ਨਿੰਦਕ, ਉਹਦੇ ਨਾਲ ਜਿਹਨਾਂ ਦਾ ਵੈਰ ਨਹੀਂ, ਉਹਨਾਂ ਦਾ ਨਾਮ ਹੈ ਰੱਬ ਦੇ ਪਿਆਰੇ ਸੰਤ। ਉਹਨਾਂ ਨੂੰ ਕਹੀਦਾ ਹੈ ਕਹਿੰਦੇ ਜੀ ਉਹ ਬਹੁਤੇ ਗਰੀਬੀ ਵਿੱਚ ਹੀ ਰਹਿੰਦੇ ਹੋਣਗੇ, ਤੇ ਉਹਨੇ ਤਾਂ ਹਰੇਕ ਹੀ ਨਰਾਦਰੀ ਕਰ ਦਿੰਦਾ ਹੋਵੇਗਾ, ਜਿਸ ਦੀ ਮਰਜ਼ੀ ਜਾ ਕੇ ਧੱਕੇ ਮਾਰ ਦੇਵੇ, ਕੌੜਾ ਬੋਲ ਲਵੇ। ਸੋ ਕਿਉਂਕਿ ਉਹਨਾਂ ਨੇ ਤਾਂ ਇੱਕੋ ਜਿਹੀ ਨਿਗਾਹ ਨਾਲ ਤੱਕੀ ਜਾਣਾ ਹੈ, ਨਿੰਦਕ ਨੂੰ ਉਹਨਾਂ ਨੇ ਸਰਾਪ ਨਹੀਂ ਦੇਣਾ ਤੇ ਤਾੜਨਾ ਨਹੀਂ, ਨਰਮ ਸੁਭਾਅ ਤੇ ਉਹਨਾਂ ਦੀ ਨਰਾਦਰੀ ਹੁੰਦੀ ਹੋਵੇਗੀ ਥਾਵਾਂ ਥਾਵਾਂ ਤੇ। ਕਹਿੰਦੇ ਨਹੀਂ ਭਾਈ, ਉਹਨਾਂ ਦੀ ਰੱਖਿਆ ਵਾਹਿਗੁਰੂ ਕਰਦਾ ਹੈ, ਆਪ ਸਹਾਇਕ ਬਣਦਾ ਪਰਮੇਸ਼ਰ। ਤ੍ਰਿਸਕਾਰ ਨਹਿ ਭਵੰਤ, ਤ੍ਰਿਸਕਾਰ ਨਾਮ ਨਰਾਦਰੀ ਦਾ ਹੈ, ਨਹਿ ਨਹੀਂ ਭਵੰਤ ਹੁੰਦਾ ਜੇ ਬ੍ਰਹਮ ਲੋਕ ਵਿੱਚ ਵੀ ਚਲੇ ਜਾਣ, ਬ੍ਰਹਮਾ ਵੀ ਅੱਗੋਂ ਹੱਥ ਜੋੜ ਕੇ ਸਤਿਕਾਰ ਕਰਦਾ ਹੈ ਰੱਬ ਦੇ ਪਿਆਰਿਆਂ ਦਾ। ਜੇ ਕਿਤੇ ਉਹ ਸਵਰਗ ਵਿੱਚ ਵੀ ਚਲੇ ਜਾਣ ਤੇ ਉੱਥੇ ਵੀ ਉਹਨਾਂ ਦਾ ਮਾਣ ਸਤਿਕਾਰ ਭੰਗਣਾ ਭੰਗ ਨਹੀਂ ਹੁੰਦਾ, ਉੱਥੇ ਵੀ ਉਹਨਾਂ ਦੇ ਮਾਣ ਵਿੱਚ ਫਰਕ ਨਹੀਂ ਪੈਂਦਾ। ਧਰਮ ਰਾਜਾ ਵੀ ਅੱਗੋਂ ਹੱਥ ਜੋੜ ਕੇ, ਸੋ ਜਿਹੜਾ ਸਵਰਗ ਦਾ ਰਾਜਾ ਇੰਦਰ ਇਹ ਵੀ ਅੱਗੋਂ ਹੱਥ ਜੋੜ ਕੇ ਮਿਲਦਾ ਹੈ। ਜੇ ਕਿਤੇ ਉਹਨਾਂ ਦੀ ਮੌਜ ਬਣ ਜਾਵੇ ਤੇ ਉਹ ਧਰਮ ਰਾਜੇ ਦੀ ਕਚਹਿਰੀ ਵਿੱਚ ਵੀ ਚਲੇ ਜਾਣ ਦੀ ਲੋੜ ਤਾਂ ਹੈ ਨਹੀਂ, ਪਰ ਸੈਰ ਵਜੋਂ ਜੇ ਕਿਤੇ ਚਲੇ ਜਾਣ, ਜਿਵੇਂ ਗਏ ਸੀ ਜਨਕ ਜੀ, ਸੋ ਉੱਥੇ ਵੀ ਸੋਭਾ ਤੋਂ ਹੀਣੇ ਨਹੀਂ ਭਵੰਤ ਹੁੰਦੇ, ਉੱਥੇ ਵੀ ਸਗੋਂ ਨਾਨਕ ਧਰਮ ਐਸੀ ਚਵੇ ਕੀ ਤੁਮ ਭਵਨ ਪੁਨੀਤ। ਸੋ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੀ ਚਵੇ ਕੀ ਤੁਮ ਭਵਨ ਪੁਨੀਤ। ਜਿਹੜੇ ਨਾਮ ਜਪਦੇ ਨੇ, ਜਿਨ੍ਹਾਂ ਨੇ ਮਨੁੱਖਾ ਜਨਮ ਜਿੱਤ ਲਿਆ, ਉਹਨਾਂ ਨੂੰ ਧਰਮ ਰਾਜਾ ਅੱਗੋਂ ਸਤਿਕਾਰ ਕਰਦਾ ਹੈ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਨਿਤ ਦਾ ਸੇਵਕ ਬਣ ਜਾਂਦਾ ਧਰਮ ਰਾਜਾ ਵੀ। ਰੇਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਉੱਥੇ ਵੀ ਉਹ ਸੋਭਾ ਤੋਂ ਹੀਣੇ ਨਹੀਂ ਹੁੰਦੇ।
ਪੋਹੰਤ ਸੰਸਾਰ ਦੁੱਖ
ਪਹਿਲਾਂ ਪਵੰਤ ਕਿਹਾ ਸੀ, ਇੱਥੇ ਪੋਹੰਤ ਕਿਹਾ ਹੈ, ਨਹੀਂ ਪੋਹਦਾ ਉਹਨਾਂ ਨੂੰ ਸੰਸਾਰ ਦਾ ਵੀ ਕੋਈ ਦੁੱਖ, ਸੰਸਾਰ ਦਾ ਦੁੱਖ ਵੀ ਉਹਨਾਂ ਦੇ ਨੇੜੇ ਨੇ, ਕੋਈ ਆਉਂਦਾ ਕੋਈ ਯਤਨ ਵੀ ਕਰ ਲਵੇ। ਭਗਤ ਪ੍ਰਹਿਲਾਦ ਵਰਗਿਆਂ ਤੇ ਕਿੰਨੇ ਯਤਨ ਕੀਤੇ, ਭਗਤ ਕਬੀਰ ਨਾਮਦੇਵ ਜੀ ਵਰਗਿਆਂ ਬਾਰੇ ਕਿੰਨੇ ਯਤਨ ਕੀਤੇ ਗਏ, ਪਰ ਉਹਨਾਂ ਨੂੰ ਸੰਸਾਰੀ ਦੁੱਖ ਵੀ ਨਹੀਂ ਕੋਈ ਪਾਉਂਦਾ। ਉਹ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕਹਿੰਦੇ ਡਿੱਠਾ ਸਭ ਪਾਪੀ ਤਰਿਆ, ਪਾਪੀ ਵੀ ਤਰਦੇ ਨੇ, ਉਹਨਾਂ ਦੀ ਕਿਤੇ ਵੀ ਨਰਾਦਰੀ ਨਹੀਂ। ਸਭ ਥਾਵਾਂ ਤੇ ਹਰ ਮੰਤਰ ਵਸਿਆ ਸੋਈ, ਜੈ ਜੈਕਾਰ ਕਰਿਆ ਸਭ ਕੋਈ, ਸਭ ਕੁਝ ਉਹਨਾਂ ਦਾ ਜੈ ਜੈਕਾਰ ਰੱਬ ਦੇ ਪਿਆਰਿਆਂ ਦਾ ਕਰਦਾ ਹੈ।
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ,
ਉਹ ਕਰਦੇ ਕੀ ਨੇ, ਕਹਿੰਦੇ ਗੋਬਿੰਦ ਪਰਮੇਸ਼ਰ ਦਾ ਨਾਮ ਜਪਦੇ ਨੇ, ਜਪਾਉਂਦੇ ਨੇ ਸਾਧ ਸੰਗਤ ਵਿੱਚ ਮਿਲ ਕਰਕੇ।
ਨਾਨਕ ਸੇ ਪ੍ਰਾਣੀ ਸੁਖ ਵਾਸਨ ਹੈ,
ਉਹ ਜਿਹੜੇ ਪ੍ਰਾਣੀ ਨੇ ਨਾ ਐਸੇ ਗੁਰਮੁਖ, ਉਹ ਸੁਖ ਦੇ ਵਾਸਨੇ ਪਾਤਰ ਬਣ ਜਾਂਦੇ ਨੇ, ਉਹ ਸੁਖਾਂ ਵਿੱਚ ਵੱਸਦੇ ਨੇ। ਤੇ ਜਿਹੜਾ ਹੋਰ ਕੋਈ ਪ੍ਰਾਣੀ ਉਹਨਾਂ ਗੁਰਮੁਖ ਪਿਆਰੇ ਦੇ ਸੰਗਤ ਵਿੱਚ ਜਾ ਕੇ ਮਿਲੇ, ਉਹ ਵੀ ਸੁਖ ਵਿੱਚ ਹੀ ਵੱਸਦਾ ਹੈ। ਸੋ ਸੁਖ ਦੀ ਵਾਸ਼ਨਾ ਹੀ ਉਹਨਾਂ ਵਿੱਚੋਂ ਖੁਸ਼ਬੂ ਹੀ ਆਉਂਦੀ ਹੈ, ਭਗਤੀ ਦੀ ਸੁਖਦਾਇਕ ਦੁਰਗੰਧੀ ਨਹੀਂ ਕਿਧਰੇ ਵੀ ਪਾਉਂਦੀ। ਸੋ ਸੁਖ ਦੇ ਵਿੱਚ ਉਹ ਵੱਸਦੇ ਨੇ, ਸੁੱਖਾਂ ਦੇ ਭਾਂਡੇ ਬਣ ਜਾਂਦੇ ਹਨ, ਸੁੱਖਾਂ ਦੇ ਪਾਤਰ ਬਣਦੇ ਹਨ, ਵਾਸ਼ਨਾ ਨਹੀਂ ਹੋਰ ਕੋਈ ਉਹਨਾਂ ਦੇ ਮਨ ਵਿੱਚ ਰਹਿ ਜਾਂਦੀ।
ਤੈਨਾ ਸਾਧ ਸਮੂਹ ਸੂਰ ਅਜਤਨ,
ਕਹਿੰਦੇ ਜੀ ਮਹਾਤਮਾ ਦੇ ਗੁਣ ਸੁਣ ਸੁਣ ਕੇ ਸਾਡਾ ਤਾਂ ਮਹਾਰਾਜ ਬਹੁਤ ਹੀ ਪ੍ਰਸੰਨ ਹੋਇਆ। ਧੰਨ ਗੁਰੂ ਅਰਜਨ ਸਾਹਿਬ ਹੋਰ ਸੁਣਾਓ, ਇਹੋ ਜਿਹੇ ਸਾਧ ਇੱਕ ਦੋ ਚਾਰ ਹੀ ਹੁੰਦੇ ਨੇ? ਕਹਿੰਦੇ ਨਹੀਂ ਨਹੀਂ ਗੁਰੂ ਕੀ ਕਿਰਪਾ ਹੈ। ਸੋ ਐਸੇ ਸਾਧੂਆਂ ਦੀ ਫੌਜ, ਫੌਜਾਂ ਦੀਆਂ ਫੌਜਾਂ ਪਰਮੇਸ਼ਰ ਦੀਆਂ, ਕਹਿੰਦੇ ਜੀ ਫੌਜ ਹੁੰਦੀ ਹੈ ਮਹਾਤਮਾ ਦੀ? ਕਹਿੰਦੇ ਹਾਂ ਜੀ, ਫੌਜ ਕੋਲ ਤਾਂ ਸ਼ਸਤਰ ਹੁੰਦੇ ਹੈ, ਇਹ ਫੌਜ ਤਾਂ ਲੜ ਪੈਂਦੀ ਹੈ, ਫੌਜ ਤਾਂ ਆਪਣਾ ਬਚਾਅ ਕਰਨ ਵਾਸਤੇ ਉਹਨਾਂ ਦੇ ਕੋਲ ਢਾਲੇ ਹੁੰਦੇ ਨੇ, ਫੌਜ ਜਿਹੜੀ ਉਹ ਤਾਂ ਰਥਾਂ ਤੇ ਚੜ੍ਹਦੀ ਹੈ, ਹਾਥੀਆਂ ਤੇ ਚੜ੍ਹਦੀ ਹੈ, ਘੋੜਿਆਂ ਤੇ ਚੜ੍ਹਦੀ ਹੈ, ਪੈਦਲ ਹੁੰਦੀ ਹੈ। ਅੱਜ ਕੱਲ੍ਹ ਕਹਿ ਦਈਏ ਕੋਈ ਹਵਾਈ ਫੌਜ ਹੈ, ਕੋਈ ਇਸੇ ਤਰ੍ਹਾਂ ਥਲ ਦੀ ਹੈ, ਕੋਈ ਆ ਨੇਵੀ ਹੈ, ਜਾਂ ਕੋਈ ਟੈਂਕਾਂ ਦੀ ਹੈ, ਇਸੇ ਤਰ੍ਹਾਂ ਕੋਈ ਹੋਰ ਆ ਤੋਪਖਾਨਾ ਵੱਖਰਾ ਹੈ। ਸੋ ਇਹੋ ਜਿਹੇ ਕਹਿ ਦਈਏ ਸੋ ਕਹਿੰਦੇ ਜੀ ਉਹਨਾਂ ਕੋਲ ਤਾਂ ਬੜੇ ਕਿ ਸਵਾਰੀਆਂ ਹੁੰਦੀਆਂ ਨੇ, ਉਹ ਤਾਂ ਬੜਾ ਜੰਗ ਕਰਦੇ ਨੇ, ਸੋ ਉਹਨਾਂ ਦੇ ਮੁਕਾਬਲੇ 'ਤੇ ਜਿਹੜਾ ਆਵੇ ਉਹਨਾਂ ਨੂੰ ਜਿੱਤ ਕੇ ਛੱਡਦੇ ਨੇ, ਜੇ ਕਿਤੇ ਥਾਂ ਕੋਈ ਆਕੀ ਹੋ ਜਾਵੇ ਤਾਂ ਇਕੱਠੇ ਰਲ ਮਿਲ ਕੇ ਧਾਵਾ ਕਰਦੇ ਨੇ। ਰੱਬ ਦੇ ਪਿਆਰਿਆਂ ਨੂੰ ਤੁਸੀਂ ਰੱਬ ਦੀ ਫੌਜ ਕਿਹਾ ਵੱਡੀ ਭਾਰੀ, ਰੱਬ ਦੇ ਪਿਆਰਿਆਂ ਦੇ ਕੋਲ ਵੀ ਸ਼ਸਤਰ ਨੇ, ਉਹ ਵੀ ਕੋਈ ਜੰਗ ਕਰਦੇ ਆ, ਉਹ ਵੀ ਕੋਈ ਜਿੱਤਦੇ ਨੇ, ਆਕੀ ਥਾਂ ਫਤਿਹ ਕਰਦੇ। ਕਹਿੰਦੇ ਹਾਂ ਭਾਈ, ਇੱਕ ਵੱਡੀ ਭਾਰੀ ਫੌਜ ਆ ਰੱਬ ਦੇ ਪਿਆਰਿਆਂ ਦੀ, ਇਹਨਾਂ ਦਾ ਜੰਗ ਲੱਗਾ ਰਹਿੰਦਾ ਔਰ ਜਿੱਤ ਪ੍ਰਾਪਤ ਕਰ ਦੇਣੀ, ਦੁਨੀਆਂ ਵਿੱਚ ਜਿੱਤ ਹੁੰਦੀ ਹੈ ਇਹਨਾਂ ਦੀ। ਕਹਿੰਦੇ ਅੱਛਾ ਜੀ, ਉਹ ਫਿਰ ਕਿਰਪਾ ਕਰੋ ਫੌਜ ਵੀ ਦੱਸੋ ਕਿਹੋ ਜਿਹੀ ਹੈ। ਦਸਮ ਪਾਤਸ਼ਾਹ ਨੇ ਵੀ ਇਹੀ ਫੌਜ ਬਣਾਈ ਹੈ, ਖਾਲਸਾ ਅਕਾਲ ਪੁਰਖ ਦੀ ਫੌਜ, ਪਰ ਜੋ ਪਰਮਾਤਮਾ ਕੀ ਮੌਜ, ਵਾਹਿਗੁਰੂ ਦੀ ਮੌਜ ਨਾਲ ਪੈਦਾ ਹੋਇਆ ਖਾਲਸਾ, ਇਸ ਅਕਾਲ ਪੁਰਖ ਦੀ ਫੌਜ ਹੈ। ਬਾਹਰੋਂ ਵੀ ਪ੍ਰਤੱਖ ਸ਼ਸਤਰਧਾਰੀ ਤੇ ਅੰਦਰੋਂ ਸੁੱਭਣਾ ਦੇ ਸ਼ਸਤਰ ਵੀ ਉਹਨਾਂ ਨੇ ਪਹਿਰੇ ਹੋਏ ਨੇ। ਉਹ ਕਿਹੋ ਜਿਹੇ ਹਨ ਆਪ ਦੱਸੋ, ਮਹਾਤਮਾ ਦੀ ਫੌਜ ਚੜ੍ਹਨ ਲੱਗੀ ਹੈ, ਇਹ ਕਿਹੋ ਜਿਹੀ ਹੈ ਜੀ ਆਪ ਦੱਸੋ।
ਸੈਨਾ ਸਾਧ ਸਮੂਹ ਸੂਰ ਅਜਿਤੰ,
ਸੈਨਾ ਸਾਧ ਸਮੂਹ, ਸਮੂਹ ਸਾਰੇ ਜਿਹੜੇ ਸਾਧ ਨੇ, ਜਿਹਨਾਂ ਨੇ ਮਨ ਨੂੰ ਸਾਧਿਆ ਹੋਇਆ, ਮਨ ਨੂੰ ਜਿੱਤਿਆ ਹੋਇਆ, ਇੰਦਰੀਆਂ ਨੂੰ ਵਸ ਕੀਤਾ ਹੋਇਆ, ਇਹ ਸਮੂਹ ਜਿੰਨੇ ਸਾਧੂ ਜਿਹੜੇ ਨੇ, ਇਹ ਇੱਕ ਸੈਨ ਫੌਜ ਬਣੀ ਹੋਈ ਹੈ, ਵਾਹਿਗੁਰੂ ਦੀ ਸੈਨਾ ਹੈ। ਸੈਨਾ ਸਾਧ ਸਮੂਹ ਸੂਰ ਅਜਿਤ, ਤੇ ਅਜਿਤ ਸੂਰਮੇ ਨੇ, ਇਹ ਜਿੱਤੇ ਨਹੀਂ ਜਾਂਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਬੜੇ ਭਾਰੀ ਇਹਨਾਂ ਦੇ ਮੁਕਾਬਲੇ ਤੇ ਵੱਡੇ ਵੱਡੇ ਜਰਨੈਲ ਭਾਵੇਂ ਚੜ ਕੇ ਆਉਂਦੇ ਨੇ, ਪਰ ਉਹਨਾਂ ਤੋਂ ਜਿੱਤੇ ਨਹੀਂ ਜਾਂਦੇ, ਹਾਰਦੇ ਨਹੀਂ, ਅਜਿਤ ਸੂਰਮੇ ਹਨ, ਬੜੇ ਬਲੀ ਬਹਾਦਰ ਹਨ। ਕਹਿੰਦੇ ਅੱਛਾ ਜੀ, ਇਹ ਜਿੱਤੇ ਨਹੀਂ ਜਾਂਦੇ ਤੇ ਇਹ ਦੱਸੋ ਇਹਨਾਂ ਨੇ ਕੋਈ ਸੰਜੋਗ ਵੀ ਪਹਿਰੀ ਹੁੰਦੀ ਹੈ? ਸੋ ਪੁਰਾਣਾ ਰਿਵਾਜ ਸੀ, ਸ਼ਸਤਰ ਨਾ ਵੱਜੇ ਜਾਂ ਕਾਟ ਨਾ ਕਰੇ ਤੇ ਲੋਹੇ ਦੇ ਕੱਪੜੇ ਪਾਏ ਹੁੰਦੇ ਸਨ। ਸੋ ਜ਼ਰਾ ਬਖਤਰ ਜਿਸ ਨੂੰ ਕਹਿੰਦੇ ਸੀ ਸੰਜੋਗ, ਸੋ ਕਹਿੰਦੇ ਸੰਜੋਗ ਵੀ ਕੋਈ ਪਹਿਰੀ ਹੋਈ ਹੈ? ਕਹਿੰਦੇ ਹਾਂ ਭਾਈ, ਸੰਨਾ ਹੁਣ ਤਨ ਨਿਮਰਤਾ, ਜਿਹੜੀ ਨਿਮਰਤਾ ਗਰੀਬੀ ਹੈ ਨਾ, ਇਹ ਸੰਜੋਗ ਪਹਿਰੀ ਹੋਈ। ਨਿਮਰਤਾ ਗਰੀਬੀ, ਗਰੀਬੀ ਗਦਾ ਹਮਾਰੀ, ਖੰਨਾ ਸਗਨ ਰੇਨ ਸ਼ਾਰੀ, ਇਹ ਵੀ ਕਹਿਣਗੇ। ਸੋ ਜਿਹੜੀ ਨਿਮਰਤਾ ਹੈ ਨਾ, ਗਰੀਬੀ ਹੈ ਜਿਹੜੀ, ਮਨ ਕਰਕੇ ਨਿਵੇ ਰਹਿਣਾ, ਹੰਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ, ਮੇਰਾ ਹੁਕਮ, ਮੈਂ ਵੱਡਾ, ਮੈਂ ਆਇਓ ਹਾਂ, ਇਹ ਨਹੀਂ। ਜਿਹੜੀ ਨਿਮਰਤਾ ਗਰੀਬੀ ਧਾਰਨ ਕੀਤੀ ਹੋਏ ਨੇ, ਇਹ ਵੱਡੀ ਭਾਰੀ ਸੰਜੋਗ ਹੈ। ਜਿਹੜਾ ਕੋਈ ਤਰਕਾਂ ਰੂਪੀ ਤਲਵਾਰ ਚਲਾਵੇ ਤਾਂ ਉਹ ਕਾਟ ਨਹੀਂ ਕਰਦੀ। ਈਰਖਾ ਦੇ ਤੀਰ ਜਿੰਨੇ ਮਰਜ਼ੀ, ਕੋਈ ਤਰਕਾਂ ਰੂਪੀ ਤਲਵਾਰਾਂ ਕਿੰਨੀ ਮਰਜ਼ੀ ਕੋਈ ਤਰਕ ਮਾਰੇ, ਉਹਨਾਂ ਦਾ ਚਿੱਤ ਦੁਖਦਾ ਨਹੀਂ। ਇਹ ਨਹੀਂ ਫਲਾਣੇ ਨੇ ਲੈ ਮੈਨੂੰ ਤਰਕ ਮਾਰੀ, ਜਾ ਕੇ ਉਸ ਮੌਕੇ ਤੇ ਐਵੇਂ ਲਾਲ ਪੀਲੇ ਜੇ ਹੋ ਜਾਣਾ, ਸਾਡੇ ਆਦਮੀ ਤਰਕ ਕਿਉਂ ਮੈਨੂੰ ਮਾਰੇ, ਸਾਡੇ ਆਦਮੀ ਇਹ ਵਾਢ ਦੀ ਗੱਲ ਤੇ ਈਰਖਾ ਦੀ ਗੱਲ ਕਿਉਂ ਕਰੇ? ਨਹੀਂ, ਜੇ ਕੋਈ ਉਹਨਾਂ ਨੂੰ ਤਰਕ ਰੂਪੀ ਤਲਵਾਰ ਵੀ ਮਾਰਦਾ ਤਾਂ ਨਿਮਰਤਾ ਦੇ ਨਾਲ ਉਹਨੂੰ ਜਰ ਲੈਂਦੇ ਨੇ। ਇਹ ਚੰਗਾ ਭਾਈ ਜਿਵੇਂ ਤੂੰ ਕਹਿੰਦੇ ਠੀਕ ਹੈ। ਈਰਖਾ ਦਾ ਤੀਰ ਜੇ ਉਹਨਾਂ ਨੂੰ ਕੋਈ ਸਿੰਨੇ ਨਹੀਂ, ਗੁਰੂ ਕੇ ਪਿਆਰਿਆਂ ਨੂੰ ਕੋਈ ਘੋੜਾ ਨਹੀਂ ਲੱਗਦਾ, ਐਸੀ ਉਹਨਾਂ ਨੇ ਨਿਮਰਤਾ ਰੂਪੀ ਸੰਜੋਗ ਪਹਿਰੀ ਹੋਈ ਹੈ।
ਗੁਣ ਗੋਬਿੰਦ ਰਮਣ,
ਆਪਦ ਸ਼ਸਤਰ ਹੁੰਦਾ ਹੈ ਜਿਹੜਾ ਦੂਸਰੇ ਨੂੰ ਕੱਟਣ ਵਾਲਾ, ਦੁਸ਼ਮਣ ਨੂੰ ਵੱਢਣ ਵਾਲਾ, ਉਹਨੂੰ ਆਪਦ ਕਹੀਦਾ। ਸੋ ਕਹਿੰਦੇ ਆਪਦ ਸ਼ਸਤਰ ਵੀ ਕੋਈ ਹੈ ਦੁਸ਼ਮਣ ਨੂੰ ਵੱਢਣ ਵਾਸਤੇ? ਕਹਿੰਦੇ ਹਾਂ ਭਾਈ, ਗੋਬਿੰਦ ਪਰਮੇਸ਼ਰ ਦੇ ਗੁਣਾਨੁਵਾਦ ਦਾ ਜਿਹੜਾ ਰਮਣ ਉਚਾਰਨਾ ਹੈ, ਵਾਹਿਗੁਰੂ ਦੇ ਗੁਣ ਹਰ ਮੌਕੇ ਤੇ ਉਚਾਰਨੇ ਤੇ ਵਾਹਿਗੁਰੂ ਦਾ ਨਾਮ ਜਿਹੜਾ ਜਪਣਾ ਹੈ, ਇਹ ਹੱਥ ਚ ਤਿੱਖੇ ਤਿੱਖੇ ਸ਼ਸਤਰ ਪਕੜੇ ਹੋਏ ਹੈ। ਸੋ ਸਾਰਿਆਂ ਦੇ ਚਰਨਾਂ ਧੂੜ ਬਣੀ, ਇਹ ਖੰਡਾ ਪੱਲਿਆ ਹੋਇਆ, ਭਗਤੀ ਰੂਪੀ ਤਲਵਾਰ ਹੈ। ਸੋ ਉਹਨਾਂ ਦੇ ਪਾਸ, ਗੁਰੂ ਕੇ ਪਿਆਰਿਆਂ ਦੇ ਪਾਸ ਧਰਮ ਰੂਪੀ ਧਨਖ ਹੈ ਤੇ ਪ੍ਰੇਮ ਦੇ ਉਹ ਅਥਵਾ ਵਾਕਾਂ ਰੂਪੀ ਉਹ ਤੀਰ ਚਲਾਉਂਦੇ ਹਨ, ਪ੍ਰੇਮ ਦੇ ਤੀਰ ਚਲਾਉਂਦੇ ਹਨ। ਸੋ ਐਸੇ ਉਹਨਾਂ ਦੇ ਕੋਲ ਬੜੇ ਬੇਅੰਤ ਸ਼ਸਤਰ ਹਨ। ਸੋ ਕਹਿੰਦੇ ਹਨ ਆਪ ਦਾ ਇਹ ਕੱਟਣ ਵਾਲੇ ਦੁਸ਼ਮਣ ਨੂੰ ਸ਼ਸਤਰ ਹੈ ਜਿਹੜੇ ਵਾਹਿਗੁਰੂ ਦੇ ਗੁਣਾਂ ਦਾ ਉਚਾਰਨਾ, ਪਰਮੇਸ਼ਰ ਦੇ ਨਾਮ ਦਾ ਜਿਹੜਾ ਜਪਣਾ ਹੈ। ਕਹਿੰਦੇ ਜੀ ਢਾਨਾ ਹੁੰਦਾ ਹੱਥ ਵਿੱਚ, ਜੇ ਦੁਸ਼ਮਣ ਵਾਰ ਕਰੇ ਤਾਂ ਉਹਦਾ ਵਾਰ ਬਚਾਉਣ ਵਾਸਤੇ ਅੱਗੇ ਢਾਨ ਕਰਕੇ ਗੈਣੇ ਦੇ ਚਰਮ ਦੀ ਬਣੀ ਹੋਈ, ਚਰਮਣ ਕਹਿੰਦੇ ਨੇ। ਸੋ ਗੈਣੇ ਦੇ ਚਮ ਦੀ ਬਣੀ ਹੋਈ ਢਾਲ ਬੜੀ ਕੇ ਮਜ਼ਬੂਤ ਹੁੰਦੀ ਹੈ, ਗੋਲੀ ਵੱਜੇ ਤਾਂ ਤਿਲਕ ਕੇ ਪਾਸੇ ਡਿੱਗ ਪੈਂਦੇ, ਬਿੰਦੀ ਛੇਕ ਕਰਕੇ ਲੰਘਦੀ ਨਹੀਂ, ਤੀਰ ਵੀ ਨਹੀਂ ਲੰਘ ਸਕਦਾ ਤੇ ਤਲਵਾਰ ਵੀ ਨਹੀਂ ਕੱਟ ਸਕਦੀ। ਸੋ ਇਸੇ ਤਰ੍ਹਾਂ ਕਹਿੰਦੇ ਦੱਸੋ ਉਹਨਾਂ ਨੇ ਵੀ ਕੋਈ ਢਾਲ ਪਕੜੀ ਹੈ? ਕਹਿੰਦੇ ਹਾਂ ਭਾਈ, ਜਿਹੜੇ ਗੁਰੂ ਕੇ ਸ਼ਬਦ ਦੀ ਓਟ ਲਈ ਹੈ, ਇਹ ਵੱਡਾ ਢਾਨਾ ਹੈ। ਗੁਰ ਕਾ ਸ਼ਬਦ ਰਖਵਾਰੇ, ਕਿਉਂਕਿ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਸੋ ਤਾਤੀ ਵਾਹ ਉਹਨਾਂ ਲੱਗਾ ਹੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਤਾ ਦੁੱਖ ਲੱਗਾ ਨਾ ਭਾਈ। ਗੁਰੂ ਕੇ ਸ਼ਬਦ ਦੀ ਜਿਹੜੀ ਓਟ ਹੈ, ਇਹ ਵੱਡਾ ਭਾਰੀ ਢਾਨਾ ਉਹਨਾਂ ਨੇ ਮਨ ਰੂਪੀ ਹੱਥ ਵਿੱਚ ਪਕੜਿਆ ਹੋਇਆ ਹੈ, ਨਹੀਂ ਕਿਸੇ ਦਾ ਵਾਰ ਪਾਉਂਦਾ। ਵੱਡੇ ਵੱਡੇ ਇਹ ਵਿਕਾਰ ਜਿਹੜੇ ਨੇ, ਦੂਸਰੇ ਪਾਸੇ ਹੈ ਜਿਹੜਾ ਦੁਸ਼ਮਣ ਵੱਡਾ ਚੜ ਕੇ ਆਉਂਦਾ, ਉਹ ਹੈ ਅਗਿਆਨ, ਉਹਦੀ ਆਸਰੀ ਸੰਪਦਾ ਜਿਹੜੀ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਚੜ ਕੇ ਆ ਰਹੀ ਹੈ ਬੜੀ ਭਾਰੀ ਫੌਜ ਜਰਨੈਲ ਨੇ ਵੱਡੇ ਵੱਡੇ। ਉਹਨਾਂ ਨਾਲ ਮੁਕਾਬਲਾ ਰੱਬ ਦੇ ਪਿਆਰਿਆਂ ਦਾ। ਸੋ ਇਧਰ ਢਾਲਾ ਜਿਹੜੇ ਗੁਰੂ ਕੇ ਸ਼ਬਦ ਦੀ ਓਟ ਮਨ ਵਿਚ ਲਈ ਹੈ, ਇਹ ਢਾਲ ਪਕੜੀ ਹੋਈ ਹੈ ਸੂਰਮਿਆਂ ਨੇ।
ਆਰੂੜ ਤੇ ਅਸਵ ਰਥ ਨਾ ਕਹੈ,
ਠੀਕ ਇਹਨਾਂ ਕੋਲ ਕੋਈ ਸਵਾਰੀਆਂ ਵੀ ਨੀ, ਕਹਿੰਦੇ ਹਾਂ ਆਰੂੜ ਤੇ ਚੜਦੇ ਹਨ ਉਹ ਅਸਵ ਘੋੜਿਆਂ ਤੇ ਰਥਾਂ ਤੇ, ਨਾਗਾ ਨਾਮ ਹੈ ਹਾਥੀਆਂ ਤੇ, ਹਾਥੀਆਂ ਤੇ ਚੜਦੇ ਨੇ, ਘੋੜਿਆਂ ਤੇ ਚੜਦੇ ਨੇ, ਸੁਖ ਪਾਲਕੀਆਂ ਵਿਚ ਵੀ ਚੜਦੇ ਹਨ, ਰਥਾਂ ਤੇ ਵੀ ਚੜਦੇ ਹਨ। ਜਿਹੜਾ ਨਾਮ ਦਾ ਸਰਵਣ ਕਰਨਾ ਸੁਣਨਾ ਇਹ ਘੋੜੇ ਹੈ, ਜਿਹੜਾ ਮੰਨਣ ਕਰਨਾ ਇਹ ਰਥ ਨੇ, ਜਿਹੜਾ ਨਿਧਿਆਸਨ ਕਰਨਾ ਕਮਾਈ ਕਰਨੀ ਹੈ ਇਹ ਨੇ ਹਾਥੀ, ਤੇ ਜਿਹੜਾ ਤਤੋਂ ਦਾ ਸੋਧਨ ਕਰਨਾ ਤਤ ਮਿਥਨ ਵਿਚ ਇਹ ਹੈ ਸੁਖ ਪਾਲਕੀ। ਅਥਵਾ ਇਹ ਕਹਿ ਰਹੀਏ ਸਰਵਣ ਰੂਪੀ ਟੈਂਕਾਂ ਤੇ ਚੜਦੇ ਹੈ, ਮੰਨਣ ਰੂਪੀ ਹਵਾਈ ਜਹਾਜ਼ਾਂ ਤੇ ਚੜਦੇ ਹੈ, ਨਿਧਿਆਸਨ ਰੂਪੀ ਕਿ ਉਹਨਾਂ ਦੀ ਸਮੁੰਦਰੀ ਫੌਜ ਹੈ ਗੁਰੂ ਕੇ ਪਿਆਰਿਆਂ ਦੀ। ਸੋ ਇਸੇ ਤਰ੍ਹਾਂ ਜਿਹੜਾ ਸੱਚ ਤੇ ਝੂਠ ਦਾ ਨਿਤਾਰਾ ਕਰਨਾ ਇਹ ਵੱਡੀ ਭਾਰੀ ਉਹਨਾਂ ਦੀ ਫੌਜ ਹੈ, ਜਾਣਨਾ ਕਰੋ। ਚੜਦੇ ਨੇ ਇਹ ਸਰਵਣ ਮੰਨਣ ਦੇ ਹੱਥ ਰੂਪ ਇਹਨਾਂ ਸਵਾਰੀਆਂ ਦੇ ਉੱਪਰ।
ਪ੍ਰਭ ਮਾਰਗ
ਕਹਿੰਦੇ ਜੀ, ਜੇ ਰਾਤ ਰਾਤ ਤੇ ਹਮਲਾ ਕਰਨ ਦੂਰ ਜਾ ਕੇ ਤੇ ਉੱਥੋਂ ਦੇ ਰਾਹ ਦਾ ਨੀ ਪਤਾ ਹੁੰਦਾ ਦੁਸ਼ਮਣ ਤੇ ਫਤਿਹ ਕਿਵੇਂ ਪਾਉਣੀ ਹੈ, ਤੇ ਉਹਨਾਂ ਨੂੰ ਪੁੱਛਣਾ ਪੈਂਦਾ ਅੱਗੋਂ ਉੱਥੋਂ ਨਿਕਟ ਵਰਤੀਆਂ ਨੂੰ ਜਾਂ ਕੋਈ ਆਪਣਾ ਬੰਦਾ ਅਗਾਂਹ ਭੇਜ ਕੇ ਰਾਹ ਕਿਹੜਾ ਹੈ, ਜਿਸ ਰਾਹ ਜਾ ਕੇ ਦੁਸ਼ਮਣ ਤੇ ਹਮਲਾ ਕਰਕੇ ਕਾਮਯਾਬ ਹੋਈਏ, ਉਹ ਵੀ ਰਾਹ ਪੁੱਛਦੇ ਆ ਕਿ ਨਹੀਂ। ਕਹਿੰਦੇ ਹਾਂ ਭਾਈ, ਭੁਜੰਤੇ ਮਾਰਗ ਹੈ, ਉਹ ਪੁੱਛਦੇ ਨੇ ਰਾਹ, ਪਰ ਕਿਹੜਾ? ਵਾਹਿਗੁਰੂ ਦੀ ਪ੍ਰਾਪਤੀ ਵਾਲਾ, ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਪੁੱਛਦੇ ਨੇ ਕਿ ਕਿਸ ਰਾਹ ਚੱਲ ਕੇ ਪਰਮੇਸ਼ਰ ਦੇ ਪਾਸ ਪਹੁੰਚੀਏ, ਇਹ ਰੱਬ ਦੇ ਪਿਆਰਿਆਂ ਦਾ ਰਾਹ ਪੁੱਛਣਾ ਹੈ।
ਵਿਚਰਤੇ ਨਿਰਭਯੰ ਸਤਰ ਸੈਨਾ,
70 ਦੁਸ਼ਮਣਾਂ ਦੀ ਫੌਜ ਵਿੱਚ ਜਦੋਂ ਵਿਚਰਦੇ ਆ ਤਾਂ ਨਿਰਭਉ ਹੋ ਕੇ ਫਿਰਦੇ ਆ, ਡਰ ਹੀ ਨਹੀਂ ਉਹਨਾਂ ਨੂੰ ਕਿਸੇ ਦਾ, ਲੈ ਜਾਣੀ ਦੁਸ਼ਮਣ ਨਾ ਮਾਰੀ ਕਿ ਉਹ ਡਰ ਤੋਂ ਰਹਿਤ ਹੋ ਕੇ ਵਿਚਰਦੇ ਨੇ। ਸੋ ਦੁਸ਼ਮਣ ਹੈ ਨਾ ਅਗਿਆਨ, ਕਾਮ ਕ੍ਰੋਧ ਨੂੰ ਮੋਹ ਹੰਕਾਰ ਨੇ ਉੱਤੇ ਜਰਨੈਲ, ਆਸਾ ਤ੍ਰਿਸ਼ਨਾ ਰਾਜਪੈਕ ਆਦਿਕ ਹੋਰ ਨਾਲ ਫੌਜਾਂ ਨੇ। ਸੋ ਆਸੀ ਸੰਪਦਾ ਜਿੰਨੀਆਂ ਸਾਰੀ ਇਹ ਫੌਜ ਹੈ ਮੁਕਾਬਲੇ ਉੱਤੇ ਉਹਨਾਂ ਵੱਡੇ ਵੱਡੇ ਜਰਨੈਲਾਂ ਦੇ ਵਿੱਚ, ਸੋ ਨਿਰਭੈ ਹੋ ਕੇ ਉਹ ਫਿਰਦੇ ਨੇ, ਵਿਚਰਦੇ ਨੇ। ਡਰ ਨਹੀਂ ਕਿਸੇ ਦਾ ਉਹਨਾਂ ਨੂੰ ਕਿ ਕਾਮ ਦਬਾ ਲਵੇਗਾ, ਕ੍ਰੋਧ ਦਬਾ ਲਵੇਗਾ, ਲੋਭ ਮੋਹ ਹੰਕਾਰ ਦਬਾ ਲਵੇਗਾ, ਨਹੀਂ, ਨਿਰਭਉ ਹੋ ਕੇ ਫਿਰਦੇ ਹਨ ਗੁਰੂ ਕੇ ਪਿਆਰੇ।
ਧਾਇਆ ਤੇ ਗੋਪਾਲ ਕੀਰਤਨ,
ਉਹ ਕਹਿੰਦੇ ਜੀ ਧਾਵਾ ਕਿਹੜਾ ਕਰਦੇ ਨੇ? ਧਾਵਾ ਜਦੋਂ ਕਿਤੇ ਕੋਈ ਦੁਸ਼ਮਣ ਦਾ ਥਾਂ ਆ ਕੇ ਹੋ ਜਾਵੇ, ਉੱਥੇ ਜਿਹੜੀ ਜੀ ਫੌਜ ਵੰਡਵੀ ਹੈ ਉਸ ਤੋਂ ਜੇ ਉਹ ਨਾ ਫਤਿਹ ਹੋ ਸਕੇ ਕੋਈ ਆ ਕੇ ਥਾਂ ਕਿਲ੍ਹਾ ਆਦਿਕ, ਤਾਂ ਬਹੁਤੀ ਫੌਜ ਇਕੱਠੀ ਕਰਕੇ ਇਕੱਠਾ ਧਾਵਾ ਬੋਲਦੀ, ਇਕੱਠਾ ਧਾਵਾ ਬੋਲ ਕੇ ਉੱਥੇ ਫਤਿਹ ਪ੍ਰਾਪਤ ਕਰਦੇ ਹੈ। ਇੱਧਰ ਰੱਬ ਦੇ ਪਿਆਰਿਆਂ ਦਾ ਕਿਹੜਾ ਇਕੱਠਿਆਂ ਦਾ ਹੱਲਾ ਹੈ, ਇਕੱਠਾ ਧਾਵਾ ਕਿਹੜਾ ਹੈ? ਕਹਿੰਦੇ ਤਾਇਆ ਉੱਤੇ ਧਾਵਾ ਕਰਦੇ ਨੇ ਰਲ ਮਿਲ ਕੇ, ਕਿਹੜਾ ਜਿਹੜਾ ਗੋਪਾਲ ਕੀਰਤਨ ਹੈ, ਪਰਮੇਸ਼ਰ ਦਾ ਕੀਰਤਨ ਜੋਟੀਆਂ ਵਿੱਚ ਕਰਦੇ ਨੇ ਜਿਹੜੇ, ਜਾਂ ਉੱਚੀ ਉੱਚੀ ਸੁਰ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ, ਜੁੜ ਮਿਲ ਕੇ ਸਾਰਿਆਂ ਨੇ ਇਕੱਠਿਆਂ ਬੋਲਣਾ, ਇਹ ਜੁੜ ਮਿਲ ਕੇ ਐਸਾ ਹਮਲਾ ਕਰਦੇ ਹੈ, ਫਿਰ ਨਹੀਂ ਨੇੜੇ ਰਹਿ ਸਕਦਾ ਕੋਈ ਦੁਸ਼ਮਣ, ਠਹਿਰ ਨਹੀਂ ਸਕਦਾ, ਵਿਕਾਰ ਜਿਹੜੇ ਹਨ ਸਾਰੇ। ਜਿੱਤ ਤੇ ਵਿਸਵ ਸੰਸਾਰ ਹੈ, ਜਿੱਤ ਤੇ ਜਿੱਤ ਲੈਂਦੇ ਨੇ ਵਿਸਵ ਸਾਰੇ ਸੰਸਾਰ ਦੇ ਤਾਈ, ਸਭ ਦੁਨੀਆਂ ਨੂੰ ਜਿੱਤ ਲੈਂਦੇ ਨੇ ਗੁਰੂ ਕੇ ਪਿਆਰੇ। ਜੇ ਦੁਨੀਆਂ ਨੂੰ ਕਿਵੇਂ ਜਿੱਤ ਲਿਆ? ਕਹਿੰਦੇ ਮਨ ਜਿੱਤਿਆ ਜਗ ਜੀਤ, ਮਨ ਨੂੰ ਜਿੱਤਦੇ ਕਰਕੇ ਸਭ ਦੁਨੀਆਂ ਨੂੰ ਜਿੱਤ ਲੈਂਦੇ ਨੇ। ਸੋ ਉਹਨਾਂ ਨੇ ਕਿਹਨਾਂ ਨੂੰ ਜਿੱਤਿਆ ਹੈ?
ਜਿੱਤ ਤੇ ਵਿਸਵ ਸੰਸਾਰ ਹੈ,
ਸਾਰੇ ਸੰਸਾਰ ਨੂੰ ਉਹਨਾਂ ਨੇ ਜਿੱਤ ਲਿਆ।
ਨਾਨਕ ਵਸਿਆ ਕ੍ਰੋਧ ਪੰਜ ਤਸਕਰ ਹੈ,
ਕਿਉਂਕਿ ਉਹਨਾਂ ਨੇ ਵਸ ਕਰ ਲਿਆ ਨੇ ਪੰਜ ਚੋਰ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅੰਮ੍ਰਿਤ ਲੂਟਾ ਮਨਮੁਖ ਨਹੀਂ ਬੂਝਿਆ ਕੋਈ ਨਾ ਸੁਣੇ ਪੁਕਾਰਾ। ਪਰ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਇਹਨਾਂ ਪੰਜਾਂ ਚੋਰਾਂ ਨੂੰ ਵਸ ਕਰ ਲਿਆ। ਪਰ ਅਜੇ ਸਬਾਈ ਜੰਗਾ, ਸਾਰੀ ਉਮਰ ਰੂਪੀ ਰਾਤ ਵਿੱਚ ਉਹਨਾਂ ਦਾ ਜੰਗ ਲੱਗਾ ਰਹਿੰਦਾ ਹੈ। ਉਹਨਾਂ ਨੇ ਕਾਮ ਨੂੰ ਜਿੱਤ ਲਿਆ ਵਸਤੂ ਵਿਚਾਰ ਦੇ ਨਾਲ, ਉਹਨਾਂ ਨੇ ਕ੍ਰੋਧ ਨੂੰ ਜਿੱਤ ਲਿਆ ਸ਼ਾਂਤੀ ਦੇ ਨਾਲ, ਹੰਕਾਰ ਨੂੰ ਜਿੱਤ ਲਿਆ ਨਿਮਰਤਾ ਦੇ ਨਾਲ, ਮੋਹ ਨੂੰ ਜਿੱਤ ਲਿਆ ਵਿਵੇਕ ਦੇ ਨਾਲ, ਲੋਭ ਨੂੰ ਜਿੱਤ ਲਿਆ ਸੰਕੋਪ ਦੇ ਨਾਲ, ਉਹਨਾਂ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ, ਵੱਡੇ ਭਾਰੀ ਚੋਰਾਂ ਨੂੰ ਆਪਣੇ ਅਧੀਨ ਕਰ ਲਿਆ ਹੈ। ਕਿਉਂ? ਵੱਡੀ ਭਾਰੀ ਫੌਜ ਹੈ ਰੱਬ ਦੇ ਪਿਆਰਿਆਂ ਦੀ, ਬੜੇ ਸੋਹਣੇ ਐਸੇ ਸ਼ਸਤਰ ਪੈਰ ਕੇ ਹਰ ਮੌਕੇ ਤੇ ਚੜ੍ਹਦੇ ਨੇ, ਉਹਨਾਂ ਨੇ ਸਭ ਦੁਨੀਆਂ ਨੂੰ ਜਿੱਤ ਲਿਆ ਹੈ।
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰ,
ਸੋ ਰੱਬ ਦੇ ਪਿਆਰੇ ਗੁਰੂ ਕੀ ਸੰਗਤ ਜਿਹੜੀ ਹੈ ਨਾ, ਸੰਗਤ ਵਿੱਚ ਜੁੜ ਮਿਲ ਕੇ ਇਹ ਸਾਰਾ ਹਮਲਾ ਕਰਕੇ ਤੇ ਜਿੱਤ ਸਕੀ ਦਾ ਕੱਲੇ ਨੂੰ ਕੱਲੇ ਨਹੀਂ, ਇਕੱਲੇ ਤਾਂ ਪਾਰਸਨਾਥ ਵਰਗੇ ਵਿਚਾਰੇ ਮਨ ਨੂੰ ਜਿੱਤਣ ਦਾ ਯਤਨ ਕਰਦੇ ਰਹੇ, ਜਿਹਨਾਂ ਨੇ 20,000 ਰਾਜ ਨੂੰ ਸ਼ਸਤਰ ਨਾਲ ਤੇ ਸ਼ਾਸਤਰ ਗਿਆਨ ਨਾਲ ਜਿੱਤਿਆ। ਪਰ ਉਹਨੂੰ ਜਦੋਂ ਪਤਾ ਲੱਗਾ ਕਿ ਸਭ ਤੋਂ ਵੱਡਾ ਰਾਜਾ ਆ ਕੇ ਮਨ ਹੈ ਜਿਹੜਾ ਮੇਰੇ ਨੇੜੇ ਰਹਿੰਦਾ ਹੈ, ਇਹਨੂੰ ਜਿੱਤੇ ਤੋਂ ਬਿਨਾਂ ਮੈਂ ਸਭ ਦੁਨੀਆਂ 'ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ, ਸੋ ਕਹਾ ਸਕਦਾ ਸਾਰੀ ਦੁਨੀਆਂ ਦਾ ਜੇਤੂ। ਮਨ ਨੂੰ ਜਿੱਤਣ ਦਾ ਇਹਨੇ ਯਤਨ ਕੀਤਾ, ਬੜਾ ਯਤਨ ਕੀਤਾ, ਪਰ ਮਨ ਨੂੰ ਨਹੀਂ ਸੀ ਜਿੱਤ ਸਕਿਆ। ਸੋ ਕੈਲਾਸ਼ ਪਰਬਤ ਤੇ ਸੋ ਇਹ ਚਿਖਾ ਬਣਾ ਕੇ ਜਿਉਂਦੇ ਵਿੱਚ ਸੜ ਗਿਆ ਸੀ ਪਾਰ ਸੁਨਾਸ, ਪਰ ਮਨ ਇਹ ਸੀ ਜਿੱਤ ਸਕਿਆ। ਮਨ ਨੂੰ ਜਿਤਨਾ ਬੜਾ ਔਖਾ ਹੈ, ਵਿਕਾਰਾਂ ਨੂੰ ਜਿਤਨਾ ਬੜਾ ਭਾਰੀ ਔਖਾ ਹੈ। ਜਦੋਂ ਇਹ ਹਮਲਾ ਕਰਦੇ ਨੇ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਦੇ ਗਿਆਨ ਤਾਣ ਵਿੱਚ ਇਹ ਰੁੜ ਜਾਂਦੇ ਨੇ। ਸੋ ਇਸ ਵਾਸਤੇ ਗੁਰੂ ਕੀ ਸੰਗਤ ਵਿੱਚ ਜੁੜ ਮਿਲ ਕੇ ਜੇ ਹਮਲਾ ਕਰੀਏ, ਹਮਲਾ ਕਰੀਏ, ਫਿਰ ਹੀ ਇਹਨਾਂ ਵਿਕਾਰਾਂ ਤੇ ਫਤਿਹ ਪਾ ਸਕੀਦੀ ਹੈ। ਐਵੇਂ ਨਹੀਂ
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ।
ਹੁਣ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਲਗਾਤਾਰ ਜਦੋਂ ਇਹਨਾਂ ਉਪਦੇਸ਼ ਬਖਸ਼ਿਆ, ਸੁਣ ਕੇ ਨਿਹਾਲ ਹੋ ਗਏ ਕਿ ਪਤਾ ਲੱਗ ਗਿਆ ਅੱਜ ਕੇ ਮਹਾਤਮਾ ਕਿਹੋ ਜਿਹੇ ਹੁੰਦੇ ਨੇ, ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਉਹਨਾਂ ਦਾ ਸਾਰਾ ਸਹੀ ਸਤਿਕਾਰ ਹੈ, ਉਹ ਵੱਡੇ ਸੂਰਮੇ ਨੇ, ਬੜੇ ਸ਼ਸਤਰਧਾਰੀ ਨੇ। ਸੋ ਇਹ ਜਿੱਥੇ ਅਸੀਂ ਅੰਦਰਲੇ ਵਿਕਾਰਾਂ ਨੂੰ ਫਤਿਹ ਕਰਨਾ ਹੈ, ਉਧਰ ਬਾਹਰ ਇਸੇ ਤਰ੍ਹਾਂ ਬਾਹਰ ਦੇ ਜਿਹੜੇ ਦੁਸ਼ਮਣ ਨੇ, ਉਹ ਦੁਸ਼ਮਣ ਕੌਣ ਨੇ? ਧਰਮ ਦੇ ਵਿਰੋਧੀ, ਜਿਨ੍ਹਾਂ ਬਾਰੇ ਦਸਮ ਪਾਤਸ਼ਾਹ ਨੇ ਕਿਹਾ ਹਮ ਇਹ ਕਾਜ ਜਗਤ ਮੋਆਏ ਧਰਮ ਹੇਤ ਸੁਰਦੇਵ ਪਠਾਏ ਧਰਮ ਚਲਾਵਨ ਸੰਤ ਕੁਮਾਰਨ ਦੁਸ਼ਟ ਸਭਨ ਕੋ ਮੂਲ ਉਪਾੜਨ ਯਾਹੀ ਕਾਜ ਤਰ੍ਹਾਂ ਹਮ ਜਨਮ ਸਮਝ ਲਿਓ ਸਾਧੂ ਸਭ ਮਨਮ। ਅਸੀਂ ਆਏ ਦੁਨੀਆਂ ਵਿੱਚ ਰੱਬ ਦੇ ਪਿਆਰਿਆਂ ਨੂੰ ਬਚਾਉਣ ਤੇ ਦੁਸ਼ਟਾਂ ਦੀਆਂ ਜੜਾਂ ਪੱਟਣ ਆਏ। ਸੋ ਤਰਗੂ ਸੱਚੇ ਪਾਤਸ਼ਾਹ ਨੇ ਪ੍ਰਤੱਖ ਸੰਗ ਸ਼ਸਤਰਧਾਰੀ ਬਣਾਇਆ ਹੈ। ਜਿੱਥੇ ਅੰਦਰਲੇ ਵਿਕਾਰਾਂ ਤੇ ਫਤਿਹ ਪ੍ਰਾਪਤ ਕਰਨੀ ਹੈ, ਅੰਤਰੀ ਗੁਣਾਂ ਰੂਪੀ ਸ਼ਸਤਰ ਪੈਰ ਕੇ, ਉੱਥੇ ਬਾਹਰੋਂ ਪ੍ਰਤੱਖ ਸ਼ਸਤਰ ਪੈਰ ਕੇ, ਜੇ ਪ੍ਰਤੱਖ ਵੀ ਕੋਈ ਧਰਮ ਦਾ ਵਿਰੋਧੀ ਹੋਵੇ ਉਹਦਾ ਵੀ ਡਟ ਕੇ ਮੁਕਾਬਲਾ ਕਰਨਾ ਹੈ। ਇਹ ਨਹੀਂ ਕਿ ਅਹਿੰਸੋ ਪਰਮਾ ਧਰਮਾਂ ਵਰਗੇ ਇਹ ਭੈੜੇ ਸੁਭਾਅ ਧਾਰਨ ਕਰਕੇ ਕੋਈ ਧੀਆਂ ਭੈਣਾਂ ਨੂੰ ਇੱਥੋਂ ਭਾਵੇਂ ਲਈ ਜਾਵੇ, ਗੱਡੀ ਵਿੱਚ ਜਾ ਕੇ ਟਕੇ ਟਕੇ ਤੋਂ ਵੇਚੇ ਤੇ ਫਿਰ ਵੀ ਵੀਰ ਆਸਣਾ ਜਾਗਣਾ ਇਹ ਕਾਇਰ ਪੁਣਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਿਰਪਾਨ ਪਾਮ ਭਾਰੀਆਂ ਕਰੋੜ ਪਾਪ ਤਾਰੀਆਂ, ਕਰੋੜਾਂ ਪਾਪਾਂ ਨੂੰ ਤਾਰਨ ਵਾਸਤੇ ਸਾਨੂੰ ਇਹ ਸ਼ਸਤਰ ਦਿੱਤੇ ਨੇ। ਸੋ ਇਸ ਵਾਸਤੇ ਬਾਹਰੋਂ ਹੀ ਸ਼ਸਤਰਧਾਰੀ ਬਣਨਾ ਤੇ ਅੰਦਰੋਂ ਗੁਣਾਂ ਦੇ ਧਾਰਨੀ ਨਹੀਂ ਹੋਣਾ। ਰਾਜੇ ਯੋਗੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਣਾਇਆ ਖਾਲਸੇ ਨੂੰ ਰਾਜੇ ਯੋਗੀ, ਯੋਗੀ ਜੁੜੇ ਹੋਏ ਵਾਹਿਗੁਰੂ ਵਿੱਚ ਵੀ ਤੇ ਰਾਜ ਭਾਗ ਦੇ ਮਾਲਕ। ਇਹ ਦੋਵੇਂ ਦਾਤਾਂ ਬਖਸ਼ੀਆਂ ਨੇ, ਛੇਵੇਂ ਪਾਤਸ਼ਾਹ ਨੇ ਬਖਸ਼ ਦਿੱਤੀਆਂ, ਜਿਹਨਾਂ ਨੇ ਮੇਰੀ ਪੀਰੀ ਦੀਆਂ ਸ਼ਰੀਫਾਂ ਪਹਿਨ, ਦੋ ਪੀਰਾਂ ਦੀ ਪੀਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਮੀਰੀ ਪਾਤਸ਼ਾਹ ਵੀ ਗੁਰੂ ਘਰ ਦੇ ਵਿੱਚ ਆਈ। ਮੀਰੀ ਤੇ ਪੀਰੀ ਦੋ ਭਗਤੀ ਦੇ ਨਾਲ ਸ਼ਕਤੀ ਜੋੜ ਲਈ, ਵੀਰ ਰਸ ਸ਼ਾਂਤ ਰਸ ਦੀ ਰੱਖਿਆ ਵਾਸਤੇ ਵੀਰ ਰਸ ਨੂੰ ਜੋੜ ਲਿਆ, ਤਲਵਾਰ ਮਾਲਾ ਦੇ ਨਾਲ ਤਲਵਾਰ ਜੋੜੀ ਸੱਚੇ ਪਾਤਸ਼ਾਹ ਜੀ ਨੇ। ਜੇ ਤਲਵਾਰ ਨਹੀਂ ਕੋਲ ਤਾਂ ਮਾਲਾ ਵੀ ਨਹੀਂ ਕਿਸੇ ਨੇ ਫੇਰ ਦੇਣੀ, ਜਿਹਦੀ ਮਰਜ਼ੀ ਨਰਾਦਰੀ ਕਰੇਗਾ। ਜੇ ਪਤਾ ਕੋਲ ਤਲਵਾਰ ਪਈ ਹੈ ਤੁਹਾਨੂੰ ਕਦੇ ਕੋਈ ਦੁੱਖ ਨਹੀਂ ਦੇਵੇਗਾ, ਜੋ ਮਰਜ਼ੀ ਸਿਮਰਨ ਭਜਨ ਕਰਦਾ ਇਹਨੂੰ ਕਰਮ ਦਿਓ। ਸੋ ਇਸ ਵਾਸਤੇ ਸਾਨੂੰ ਬਾਹਰੋਂ ਵੀ ਯੋਧੇ ਬਣਾਇਆ, ਅੰਦਰੋਂ ਵੀ ਸੱਚੇ ਪਾਤਸ਼ਾਹ ਨੇ ਯੋਧੇ ਬਣਾਇਆ, ਪਰ ਆਪਸ ਮੇਂ ਨਹੀਂ ਖੜਕੀ ਜਾਣਾ, ਆਪਸ ਮੇਂ ਨਹੀਂ ਲੜੀ ਬੋਲੀ ਜਾਣਾ, ਇਹ ਖਿਆਲ ਜ਼ਰੂਰ ਰੱਖਣਾ। ਸੋ ਬਿਨਾਂ ਹੀ ਕਾਮ ਤੋਂ ਕਿਸੇ ਤੇ ਵੀ ਐਵੇਂ ਹਮਲਾ ਨਹੀਂ ਕਰਨਾ, ਜ਼ਾਲਮ ਨਹੀਂ ਬਣਨਾ, ਉਪਦਰਵ ਨਹੀਂ ਕਰਨਾ, ਵਾਧਾ ਨਹੀਂ ਕਰਨਾ। ਜਿਹੜਾ ਧਰਮ ਦਾ ਵਿਰੋਧੀ ਹੈ, ਧਰਮ ਨੂੰ ਜਿਸ ਕਰਕੇ ਖਤਰਾ ਹੈ, ਉਹ ਜੇ ਹਮਲਾ ਕਰਕੇ ਆਵੇ, ਵਾਰ ਕਰੇ ਪਹਿਲਾਂ ਤੇ ਫਿਰ ਉਹਨੂੰ ਖਾਲੀ ਨਹੀਂ ਜਾਣ ਦੇਣਾ। ਕਿਉਂ? ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਜ ਯੋਗੀ ਕਿਰਪਾ ਕਰਕੇ ਬਣਾਇਆ ਹੈ।
ਮਿਰਗ ਤ੍ਰਿਸ਼ਨਾ ਗੰਧਰਵ ਨਗਰੰ।
ਹੁਣ ਹੋਰ ਪ੍ਰਕਰਣ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਪਰਿਵਾਰ ਦਾ ਮੋਹ ਹੈ ਝੂਠਾ ਹੀ ਹੈ, ਧੀਆਂ ਪੁੱਤਰਾਂ ਦਾ ਮੋਹ ਜਿਹੜਾ ਬਿਲਕੁਲ ਅਣਹੋਇਆ ਹੈ। ਦ੍ਰਿਸ਼ਟਾਂਤ ਦੇਣੀ ਕਹਿੰਦੇ ਮਿਰਗ ਤ੍ਰਿਸ਼ਨਾ, ਮਿਰਗ ਤ੍ਰਿਸ਼ਨਾ ਦਾ ਪਾਣੀ ਜਿਵੇਂ ਹੁੰਦਾ ਹੈ, ਜੇਠ ਹਾੜ ਦੇ ਮਹੀਨੇ ਦੇ ਵਿੱਚ ਜਿੱਥੇ ਬਹੁਤਾ ਰੇਤਾ ਹੋਵੇ, ਦੁਪਹਿਰੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਵਿੱਚੋਂ ਭੱਖ ਲਾਉਂਦੇ ਨੇ, ਦੂਰੋਂ ਪ੍ਰਤੀਤ ਹੁੰਦਾ ਹੈ ਹਰਨ ਨੂੰ ਕਿ ਜਿਵੇਂ ਉਹ ਨਦੀ ਦਾ ਪਾਣੀ ਹੈ ਤੇ ਠਾਠਾ ਮਾਰ ਰਿਹਾ, ਉਹ ਧਿਆਇਆ ਹਰਨ ਭੱਜ ਕੇ ਜਾਂਦਾ ਉੱਥੇ ਮੀਲ ਪੈਣਾ, ਪਰ ਉੱਥੇ ਹੁੰਦਾ ਕੁਛ ਨਹੀਂ, ਅੱਗੇ ਪਾਣੀ ਪ੍ਰਤੀਤ ਹੁੰਦਾ ਫਿਰ ਉੱਥੇ ਭੱਜ ਕੇ ਜਾਂਦਾ, ਉਹ ਕੇਵਲ ਪ੍ਰਤੀਤੀ ਮਾਤਰਾ ਅਸਲ ਵਿੱਚ ਨਹੀਂ ਹੁੰਦਾ, ਉਹ ਵਿਚਾਰਾ ਭੜਕਦਾ ਭੜਕਦਾ ਮਰਦਾ ਹੈ। ਇਸੇ ਤਰ੍ਹਾਂ ਜਿਹੜੇ ਇਹ ਪਦਾਰਥ ਜਿਹੜੀ ਇਹ ਮਾਇਆ ਹੈ ਇਹ ਰੇਤੇ ਦੀ ਨਹੀਂ ਆਈ, ਵਾਹਿਗੁਰੂ ਚੇਤਨ ਬ੍ਰਹਮ ਦੀ ਜਿਹੜੀ ਸੱਤਾ ਰੂਪੀ ਕਿਰਨ ਪੈ ਰਹੀ ਹੈ ਇਹਦੇ ਕਰਕੇ ਇਹ ਜਿਹੜੇ ਪਦਾਰਥ ਸਾਨੂੰ ਸੱਚੇ ਪ੍ਰਤੀਤ ਹੋ ਰਹੇ ਨੇ। ਸੋ ਉਹ ਇਹ ਸਾਰੇ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ, ਜੀਵ ਰੂਪੀ ਹਰਮ ਦੌੜਦਾ ਭੱਜਦਾ ਹੈ ਕਿ ਪਦਾਰਥਾਂ ਤੋਂ ਮੇਰੀ ਤੇਹ ਮਿੱਟੇ, ਮੇਰੀ ਤ੍ਰਿਸ਼ਨਾ ਮਿੱਟੇ, ਮੇਰੀ ਭੁੱਖ ਮਿੱਟੇ, ਪਰ ਜਿਹੜੇ ਪਦਾਰਥ ਨੂੰ ਹੱਥ ਪਾਉਂਦਾ ਉਹ ਹੀ ਨਾਲ ਸੰਬੰਧ, ਜਿਸ ਨੂੰ ਵੇਖਦਾ ਉਹ ਹੀ ਨਾਲ ਸੰਬੰਧ। ਇਸ ਵਾਸਤੇ ਇਹ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਸਭ ਦੁਨਿਆਵੀ ਪਦਾਰਥ ਹਨ, ਵਾ ਦੁਨੀਆਂ ਦਾ ਮੋਹ ਜਿਹੜਾ ਹੈ ਇਹ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਹੈ। ਅਣਹੋਏ